जापै जाने अनूप रूप त्रिगुण कै देखियत लोचन अछत अंध काहे ते न पेखी। भाई साहब कथन करते हैं जेकर जापै जेकर ये जानिए कि महान सुंदर रूप त्रिगुण अखां करके देखियत अखां ना देखिया देख सकी दा ते भाई साहब कहिंदे फिर तां फिर अखां दे हुंदिया अन्ना पुरश क्यों नहीं देख सकदा। लोचन अछत अंध काहे ते ना पेखी। लोचन अखां दे अछत हुंदिया अंधा पुरश क्यों नहीं देख सकदा। अथवा कई अजिहे सूरमे हुंदे सूरमे संघिया जिन्हें अखां दिसण तां बिल्कुल सही तंदुरुस्त दिसदियां पर विच नज़र नहीं हुंदी इसलिए उन्हां नूं दिसदा कुछ नहीं। ਜੋ ਜਾਣੈ ਸਭ ਦਰਸ ਰਸ ਨ ਬਖਾਨੀਅਤ ਜਿਹਵ ਅਛਤ ਕਤ ਗੁੰਗ ਨ ਸਰੇਖੀ। ਕਿਉਂਕਿ ਜਿਹੜੀ ਲਾਈਟ ਹੈ ਦੇਖਣ ਦੀ ਸ਼ਕਤੀ ਹੈ ਉਹ ਮਹਾਰਾਜ ਨੇ ਦੇਣੀ ਹੈ। ਅੱਖਾਂ ਦੇਖਣ ਵਿੱਚ ਸਹੀ ਹੈ ਜੇ ਹੁਣ ਦੇਖਣ ਦੀ ਸ਼ਕਤੀ ਨਹੀਂ ਦਿੱਤੀ ਅੱਖਾਂ ਹੁੰਦੀਆਂ ਵੀ ਦੇਖ ਨਹੀਂ ਸਕਦਾ। ਜੋ ਜਾਣੈ ਸਭ ਦਰਸ ਰਸ ਨ ਬਖਾਨੀਅਤ ਜੇ ਭਾਈ ਇਹ ਜਾਣੀਏ ਕਿ ਸ਼ਬਦ ਔਰ ਅਸ ਜੀਵ ਨਾਲ ਕਹੀਦਾ ਬਖਾਨੀਅਤ ਕਥਨ ਕੀਤਾ ਜਾਂਦਾ ਜਿਹਵਾ ਅਛਤ ਕਤ ਗੁੰਗ ਨਾ ਸਰੇਖੀ। ਫਿਰ ਭਾਈ ਸਾਹਿਬ ਕਹਿੰਦੇ ਆ ਜੀਵ ਦੇ ਹੁੰਦਿਆਂ ਗੁੰਗਾ ਜਿਹੜਾ ਕਿਉਂ ਨਹੀਂ ਜੀਵ ਵਾਲਿਆਂ ਸਰੇਖ ਮੈਨੂੰ ਉਹਨਾਂ ਦੇ ਸਾਰਖਾ ਕਿਉਂ ਨਹੀਂ ਬੋਲ ਸਕਦਾ। ਅਥਵਾ ਕਈ ਗੁੰਗੇ ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੀ ਜੀਭ 'ਚ ਕੋਈ ਨੁਕਸ਼ ਨਹੀਂ ਪਰ ਬੋਲਣ ਦੀ ਜਿਹੜੀ ਸਤਿਆ ਆ ਉਹਨਾਂ ਦੀ ਜੀਭ ਵਿੱਚ ਨਾ ਹੋਣ ਕਰਕੇ ਉਹ ਨਹੀਂ ਬੋਲ ਸਕਦੇ ਕਿਉਂਕਿ ਇਹ ਸ਼ਕਤੀ ਵੀ ਮਾਲਕ ਦੇ ਹੱਥ ਹੈ। ਜੋ ਪੈ ਜਾਣੇ ਰਾਗ ਨਾਦ ਸੁਨੀਅਤ ਸਰਵਨ ਕੈ ਸਰਵਨ ਸਹਿਤ ਕਿਉਂ ਬਹਿਰੋ ਵਸੇਖੀ। ਫਿਰ ਭਾਈ ਸਾਹਿਬ ਕਹਿੰਦੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਈਏ ਕਿ ਰਾਗ ਅਤੇ ਨਾਦ ਨਾਦ ਸ਼ਬਦ ਕੰਨਾਂ ਕਰਕੇ ਸੁਣੇ ਜਾਂਦੇ ਆ ਅਤੇ ਕਈ ਪੁਰਸ਼ ਕੰਨਾਂ ਦੇ ਸਹਿਤ ਆ ਪਰ ਬੋਲੇ ਨਾਲੋਂ ਕੀ ਵਿਸ਼ੇਸ਼ਤਾ। ਕੰਨ ਤਾਂ ਦੋਹਾਂ ਦੇ ਇੱਕੋ ਜਿਹਾ ਹੀ ਇੱਕ ਸਮਾਨ ਆ ਪਰ ਇੱਕ ਸੁਣ ਸਕਦਾ ਦੂਜਾ ਨਹੀਂ ਸੁਣ ਸਕਦਾ ਦੂਜਾ ਨਹੀਂ ਸੁਣਦਾ। ਭਾਈ ਸਾਹਿਬ ਕਹਿੰਦੇ ਵੀ ਕੰਨ ਹੈਗੇ ਆ ਜਿਹੜੀ ਸੁਣਨ ਦੀ ਸ਼ਕਤੀ ਆ ਉਹ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਮਿਲਦੀ ਹੈ। ਨੈਣ ਨੇਤਰ ਨੈਣ ਨੇਤਰ ਅਤੇ ਜਿਹਵਾ ਇੱਥੇ ਪਾਠ ਗੇਹਵਾ ਲਿਖਿਆ ਪਰ ਜਿਹਵਾ ਚਾਹੀਦਾ। ਨੈਣ ਜਿਹਵਾ ਕੋ ਸਰਵਨ ਕੋ ਨ ਕਛੂਏ ਵਸਾਏ ਸ਼ਬਦ ਸੁਰ ਸੋ ਅਲੇਖ ਲੇਖ ਲੇਖੀ। ਸੱਚਾਈ ਤਾਂ ਇਹ ਹੈ ਅੱਖਾਂ ਦਾ ਜੀਭ ਦਾ ਕੰਨਾਂ ਦਾ ਕੁਝ ਵੀ ਵਸ ਨਹੀਂ। ਸਤਿਗੁਰਾਂ ਦੇ ਸ਼ਬਦ ਵਿੱਚ ਸੁਰਤੀ ਜਿਹੜੀ ਲਿਵ ਬਿਰਤੀ ਜੋੜਨ ਨਾਲ ਅਲੇਖ ਦੇ ਜਿਹੜੇ ਲੇਖ ਆ ਗਿਆਨ ਨੂੰ ਲੇਖ ਨੂੰ ਜਾਣੀਦਾ ਅਥਵਾ ਕਿ ਗੁਰੂ ਸ਼ਬਦ ਦੀ ਜਿਹੜੀ ਸੂਝਬੂਝ ਕਰਕੇ ਇਹ ਜਾਣ ਸਕੀਦਾ ਕਿ ਜਿਹੜਾ ਅਲੇਖ ਪ੍ਰਭੂ ਹੀ ਇੰਦਰੀਆਂ ਰਾਹੀਂ ਸਭ ਕੁਛ ਜਣਾਉਂਦਾ ਆਪ ਜਾਣਦਾ ਆਪ ਹੀ ਉਹ ਜਾਣਦਾ ਉਸ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ। ਕਿ ਇੰਦਰੀਏ ਜਿਹੜੇ ਵੀ ਜਾੜਿਆ ਉਹਦੀ ਚੇਤਨ ਸ਼ਕਤੀ ਨੂੰ ਪਾ ਕੇ ਹੀ ਕੰਮ ਕਰਦੇ ਆ ਆਪਣੇ ਆਪ ਨਹੀਂ। ਸਰੀਰ ਵੀ ਜਾੜਿਆ ਇੰਦਰੀਏ ਪ੍ਰਾਣ ਮਨ ਬੁੱਧੀ ਇਹ ਜੜ੍ਹ ਹੈ ਉਹਦੀ ਸ਼ਕਤੀ ਨੂੰ ਪਾ ਕੇ ਕੰਮ ਕਰਦੇ ਆ। ਜਨਨੀ ਯਤਨ ਕਰ ਯੁਗ ਵੇ ਜਠਰ ਰੱਖੈ ਤਾਂ ਤੇ ਪਿੰਡ ਪੂਰਨ ਹੋਏ ਸੁੱਤ ਜਨਮਤ ਹੈ। ਭਾਈ ਸਾਹਿਬ ਜੀ ਕਥਨ ਕਰਦੇ ਜਿਸ ਪ੍ਰਕਾਰ ਮਾਤਾ ਜਿਹੜੀ ਹੈ ਯੁਗਤੀ ਕਰਕੇ ਸਮਾਂ ਜਿਹੜਾ ਉਹ ਗੁਜ਼ਾਰਨਾ ਕਰਦੀ ਹੈ ਔਰ ਗਰਭ ਦੀ ਰਕਸ਼ਾ ਕਰਦੀ ਹੈ, ਉਸ ਕਰਕੇ ਫਿਰ ਬੱਚੇ ਦਾ ਜਿਹੜਾ ਸਰੀਰ ਹੈ ਪੂਰਨ ਹੋ ਜਾਂਦਾ ਤਾਂ ਫਿਰ ਜਾ ਕੇ ਕਿਤੇ ਪੁੱਤਰ ਜਨਮ ਲੈਂਦਾ। ਯਤਨੀ ਯੁਗ ਯਤਨ ਜਨਨੀ ਯਤਨ ਕਰ ਯੁਗ ਵੇ ਜਠਰ ਰਾਖੇ। ਮਾਂ ਪੇਟ ਵਿੱਚ ਰੱਖਣ ਦੇ ਉਦਮ ਵਿੱਚ ਯੁਗ ਵੇ ਜੋੜ ਕੇ ਪੇਟ ਵਿੱਚ ਪੁੱਤ ਦੀ ਰੱਖਿਆ ਕਰਦੀ ਹੈ ਫਿਰ ਪੂਰਾ ਸਰੀਰ ਬਣ ਕੇ ਪੁੱਤਰ ਜਨਮਦਾ। ਜੱਠ ਰਾਖੇ ਜੱਠ ਰਮੇ ਨੇ ਜੱਠ ਰਾਗਨੀ 'ਚ ਰੱਖਦੀ ਹੈ ਤਾਂ ਤੇ ਪਿੰਡ ਪੂਰਨ ਹੋਏ ਸੁੱਤ ਜਨਮਤ ਹੈ। ਤਾਂ ਤੇ ਇਸ ਵਾਸਤੇ ਪਿੰਡ ਜਿਹੜਾ ਸਰੀਰ ਹੈ ਪੂਰਨ ਹੁੰਦਾ ਆ ਅਤੇ ਫਿਰ ਜਾ ਕੇ ਪੁੱਤਰ ਜੰਮਦਾ ਹੈ। ਬਹੁਰਿਓ ਅਖਾਦ ਅਖਾਦ ਸੰਜਮ ਸਹਿਤ ਰਹਿ ਤਾਂ ਹੀ ਤੇ ਪੈ ਪੀਅਤ ਅਰੋਗ ਪਨ ਪਤ ਹੈ। ਫਿਰ ਭਾਈ ਸਾਹਿਬ ਜੀ ਦੱਸਦੇ ਆ ਬਹੁਰਿਓ ਅਖਾਦ ਅਖਾਦ ਸੰਜਮ ਸਹਿਤ ਰਹੇ ਬਹੁਰ ਪੁਨਾ ਫਿਰ ਜਿਹੜੇ ਅਖਾਦ ਮਾੜੇ ਖਾਣੇ ਆ ਉਹਨਾਂ ਦੇ ਖਾਦ ਖਾਣ ਤੋਂ ਸੰਜਮ ਸਹਿਤ ਰਹਿੰਦੀ ਹੈ ਤਾਂ ਹੀ ਤੇ ਪੈ ਪੀਅਤ ਅਰੋਗ ਪਨ ਪਤ ਹੈ। ਮਾੜੇ ਖਾਣ ਤੋਂ ਮਨ ਨੂੰ ਰੋਕੀ ਰੱਖਦੀ ਹੈ ਚੰਗਾ ਖਾਣਾ ਖਾਂਦੀ ਹੈ ਜਿਸ ਤੋਂ ਫਿਰ ਪੁੱਤਰ ਜਿਹੜਾ ਪੈ ਮੈਨੇ ਦੁੱਧ ਪੀ ਕੇ ਅਰੋਗਤਾ ਤੱਕ ਪਹੁੰਚਦਾ। ਪੈ ਪੀਅਤ ਪੈ ਮੈਨੇ ਦੁੱਧ ਨੂੰ ਪੀਅਤ ਪੀਂਦਾ ਅਰੋਗ ਪਨ ਪਤ ਹੈ। ਅਰੋਗ ਪਨ ਤੰਦਰੁਸਤੀ ਨੂੰ ਪਤ ਮੈਨੇ ਪ੍ਰਾਪਤ ਹੁੰਦਾ ਹੈ। ਮਲਮੂਤਰ ਧਾਰ ਕੋ ਵਿਚਾਰ ਨਾ ਵਿਚਾਰੇ ਚਿੱਤ ਕਰੇ ਪ੍ਰਤਪਾਲ ਬਾਲ ਤਉ ਤਨ ਗਤ ਹੈ। ਇਹ ਭਾਈ ਸਾਹਿਬ ਕਹਿੰਦੇ ਆ ਮਲਮੂਤਰ ਗੂੰ ਦੇ ਮੂਤਰ ਦੀ ਧਾਰ ਦੀ ਵਿਚਾਰ ਨੂੰ ਮਾਤਾ ਆਪਣੇ ਮਨ 'ਚ ਨਹੀਂ ਵਿਚਾਰਦੀ। ਕਰੇ ਪ੍ਰਤਪਾਲ ਬਾਲ ਤਉ ਤਨ ਗਤ ਹੈ ਇਸੇ ਤਰ੍ਹਾਂ ਨਾਲ ਫਿਰ ਉਹ ਬੱਚੇ ਦੀ ਪਾਲਣਾ ਪੋਸ਼ਣਾ ਕਰਦੀ ਹੈ। ਤਦੇ ਤਾਂ ਫਿਰ ਬੱਚੇ ਦਾ ਜਿਹੜਾ ਸਰੀਰ ਆ ਉਹ ਗਤ ਮੈਨੇ ਵੱਧਦਾ ਫੁੱਲਦਾ ਆ। ਜੇ ਤਾਂ ਪੁੱਤਰ ਦੀ ਮੈਲ ਮੂਤ ਧਾਰਦੀ ਹੈ ਗਾਂਧੀ ਦੇ ਵਿਚਾਰ ਨੂੰ ਚਿੱਤ ਵਿੱਚ ਨਹੀਂ ਵਿਚਾਰਦੀ ਅਤੇ ਜੇ ਨਫ਼ਰਤ ਕਰੇ ਫਿਰ ਕਿਵੇਂ ਹੋਏਗਾ, ਸਗੋਂ ਰੱਖਿਆ ਕਰਦੀ ਹੈ। ਫਿਰ ਜਿਹੜਾ ਬਾਲਕ ਹੈ ਸਰੀਰ ਨੂੰ ਪਹੁੰਚਦਾ ਆ। ਤਨ ਗਤ ਗਤ ਮੈਨੇ ਵਾਧਾ ਫੁੱਲਦਾ ਹੈ। ਤੈਸੇ ਅਭਰਕ ਰੂਪ ਸਿੱਖ ਹੈ ਸੰਸਾਰ ਮੈਂ ਸ਼੍ਰੀ ਗੁਰਦਿਆਲ ਕੀ ਦਇਆ ਸਨ ਗਤ ਹੈ। ਇੱਥੇ ਵੀ ਪਾਠ ਚਾਹੀਦਾ ਤੈਸੇ ਅਰ ਪੱਖ ਰੂਪ ਸਿੱਖ ਹੈ ਸੰਸਾਰ ਮਦ ਸ਼੍ਰੀ ਗੁਰਦਿਆਲ ਕੀ ਦਇਆ ਕੈ ਸਨ ਗਤ ਹੈ। ਭਾਈ ਸਾਹਿਬ ਕਹਿੰਦੇ ਇਸੇ ਪ੍ਰਕਾਰ ਸੰਸਾਰ ਵਿੱਚ ਸਿੱਖ ਅਰ ਪੱਖ ਦੁੱਧ ਚੁੰਘਦੇ ਬੱਚਾ ਰੂਪ ਹੈ ਔਰ ਸ੍ਰੀ ਸਤਿਗੁਰੂ ਜੀ ਦਿਆਲ ਕੈਸੇ ਹੈ ਮਾਤਾ ਦੇ ਸਮਾਨ ਹੈ। ਉਹਨਾਂ ਦੀ ਸੰਗਤ ਨਾਲ ਹੀ ਸਿੱਖ ਦੀ ਗਤੀ ਹੁੰਦੀ ਹੈ ਅਤੇ ਹੋਣੀ ਹੈ। ਹੁਣ ਭਾਈ ਗੁਰਦਾਸ ਦੱਸਦੇ ਆ ਕਿ ਫਿਰ ਇਸ ਪ੍ਰਕਾਰ ਬਾਲਕ ਜਿਹੜਾ ਪੂਰੇ ਸਰੀਰ ਨੂੰ ਗਦ ਪ੍ਰਾਪਤ ਹੁੰਦਾ ਤੇ ਹੱਕ ਸੰਸਾਰ ਦੇ ਵਿੱਚ ਮਾਂ ਦੇ ਅਰਪਕ ਮੈਂ ਪੁੱਤਰ ਵਾਂਗੂ ਗੁਰਾਂ ਦੇ ਸਿੱਖ ਆ ਔਰ ਸੁਭਾਏ ਮਾਨ ਗੁਰੂ ਜਿਹੜੇ ਦਿਆਲੂ ਆ ਕਿਰਪਾ ਦੇ ਘਰ ਆ ਉਹ ਆਪਣੀ ਕਿਰਪਾ ਕਰਕੇ ਸਿੱਖ ਸੰਗਤ ਸਹਿਤ ਸਰੀਰ ਦੇ ਕਿਆ ਉੱਚ ਪਦਵੀ ਤੱਕ ਪਹੁੰਚਦੇ ਹਨ। ਜਿਵੇਂ ਮਾਂ ਪੁੱਤਰ ਦੇ ਔਗਣਾਂ ਨੂੰ ਨਹੀਂ ਦੇਖਦੀ ਬਲਮੂਤਰ ਨੂੰ ਦੇਖਦੀ ਅਤੇ ਗੁਰੂ ਵਿੱਚ ਵੀ ਬੜੀ ਵਿਸ਼ੇਸ਼ਤਾ ਉਹ ਵੀ ਮਾਤਾ ਦੇ ਨਿਆਈ ਸਿੱਖ ਦੇ ਔਗਣ ਨਾ ਚਿਤਾਰਦੇ ਹੋਏ ਆਪਣੀ ਕਿਰਪਾ ਕਰਕੇ ਉੱਚੀ ਪਦਵੀ 'ਤੇ ਪਹੁੰਚਾਉਂਦੇ ਆ ਗੁਣ ਦੇ ਕੇ ਬਖਸ਼ਿਸ਼ਾਂ ਕਰਕੇ। ਜੈਸੇ ਤੋ ਜਨਨੀ ਖਾਣ ਪਾਨ ਕੋ ਸੰਜਮ ਕਰੈ ਤਾਂ ਤੇ ਸੁੱਤ ਰਹੇ ਨਿਰਵਿਘਨ ਰੂਪ ਜੀ। ਹੁਣ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਸ ਪ੍ਰਕਾਰ ਮਾਤਾ ਖਾਣ ਪੀਣ ਨੂੰ ਪਰਹੇਜ਼ ਨਾਲ ਕਰਦੀ ਹੈ ਵੀ ਤੱਤਾ ਠੰਡਾ ਗਰਮ ਸਰਦ ਔਰ ਵਿਘਨ ਪਾਉਣ ਵਾਲਾ ਜਿਹੜਾ ਖਾਣਾ ਜਾਂ ਚਟਪਟੇ ਪਦਾਰਥ ਹੈ ਉਹਨਾਂ ਤੋਂ ਬੜਾ ਸੰਕੋਚ ਕਰਦੀ ਹੈ ਸੰਜਮ ਕਰਦੀ ਹੈ। ਜਿਸ ਪ੍ਰਕਾਰ ਖਾਣ ਪੀਣ ਦਾ ਸੰਜਮ ਕਰਦੀ ਹੈ ਉਸੇ ਕਰਕੇ ਪੁੱਤਰ ਅਰੋਗ ਅਤੇ ਨਿਰਵਿਘਨ ਰਹਿੰਦਾ ਅਤੇ ਜਿਹੜੀਆਂ ਪਰਹੇਜ਼ ਨਹੀਂ ਕਰਦੀਆਂ ਕਈ ਬੱਚਿਆਂ ਨੂੰ ਅਠਰਾਹ ਦੀ ਬਿਮਾਰੀ ਜਾਂ ਜੰਮਣ ਤੋਂ ਪਹਿਲਾਂ ਹੀ ਜਾਂ ਲੰਗੜੇ ਲੂਲੇ ਪਿੰਗਲੇ ਅਤੇ ਗੁੰਗੇ ਬੋਲੇ ਜਾਂ ਹੋਰ ਕਈ ਤਰ੍ਹਾਂ ਦੇ ਸਰੀਰ 'ਚ ਨੁਕਸ ਪੈਂਦੇ ਆ ਉਹ ਮਾਤਾ ਦੀ ਵੱਧ ਪਰਹੇਜ਼ੀ ਦੇ ਨਾਲ ਕਈ ਤਰ੍ਹਾਂ ਦੇ ਰੋਗ ਪੈਦਾ ਹੋ ਜਾਂਦੇ ਆ। ਬਾਕੀ ਕਰਮਾਂ ਦੀ ਵੀ ਗਤੀ ਹੈ। ਜੈਸੇ ਤੋ ਜਨਨੀ ਜਿਸ ਤਰ੍ਹਾਂ ਕਿ ਜਨਨੀ ਜਿਹੜੀ ਮਾਤਾ ਖਾਣ ਪਾਣ ਕੋ ਸੰਜਮ ਕਰੇ ਖਾਣ ਪੀਣ ਦਾ ਸੰਜਮ ਪਰਹੇਜ਼ ਕਰਦੀ ਹੈ ਤਾਂ ਤਾਂ ਸੁੱਤ ਰਹੇ ਨਿਰਵਿਘਨ ਰੋਗ ਜੀ ਤਾਂ ਤਾਂ ਉਸੇ ਕਰਕੇ ਜਿਹੜਾ ਪੁੱਤਰ ਹੈ ਉਹ ਵਿਘਨ ਦੋਸ਼ਾਂ ਤੋਂ ਰਹਿਤ ਹੋ ਕੇ ਅਰੋਗ ਰਹਿੰਦਾ। ਜੈਸੇ ਰਾਜਨੀਤ ਰੀਤ ਚੱਕਰ ਵੈ ਚੇ ਤਨ ਰੂਪ ਤਾਂ ਤਾਂ ਨਿਹਚਿੰਤ ਨਿਰਭੈ ਬਸਤ ਲੋਕ ਜੀ। ਹੁਣ ਅਗਲਾ ਦ੍ਰਿਸ਼ਟਾਂਤ ਦਿੰਦੇ ਜਿਸ ਪ੍ਰਕਾਰ ਰਾਜਨੀਤੀ ਦੇ ਨਿਯਮ ਵਿੱਚ ਜਿੱਦਾਂ ਰਾਜਾ ਸਾਵਧਾਨ ਰੂਪ ਹੋ ਕੇ ਰਹਿੰਦਾ ਨਿਯਮ ਵਿੱਚ ਚੱਲਦਾ ਮਰਜ਼ਾਦਾ ਵਿੱਚ ਚੱਲਦਾ ਉਸੇ ਕਰਕੇ ਫਿਰ ਇਹ ਜਿੰਨੇ ਵੀ ਪਰਜਾ ਦੇ ਸਾਰੇ ਲੋਕ ਹੈ ਉਹ ਚੋਰਾਂ ਡਾਕਾਂ ਬਦਮਾਸ਼ਾਂ ਤੋਂ ਚਿੰਤਾ ਤੋਂ ਰਹਿਤ ਹੋ ਕੇ ਡਰ ਤੋਂ ਰਹਿਤ ਹੋ ਕੇ ਵੱਸਦੇ ਆ ਨਿਸ਼ਚਿੰਤ ਚਿੰਤਾ ਤੋਂ ਰਹਿਤ ਨਿਰਭੈ ਨਿਰਭੈ ਹੋ ਕੇ ਵੱਸ ਲੋਕ ਜੀ ਸਾਰੇ ਲੋਕ ਵੱਸਦੇ ਅਥਵਾ ਪਰਜਾ ਨੂੰ ਕਿਸੇ ਤਰ੍ਹਾਂ ਦਾ ਡਰ ਫਿਕਰ ਗਮ ਧੋਖਾ ਕੋਈ ਖਤਰਾ ਵਗੈਰਾ ਨਹੀਂ ਹੁੰਦਾ ਉਹ ਲੋਕ ਫਿਰ ਨਿਸ਼ਚਿੰਤ ਹੋ ਕੇ ਰਹਿੰਦੇ ਹੈ ਜੇ ਰਾਜਾ ਰਾਜਨੀਤੀ ਦੀ ਪਾਲਣਾ ਕਰਦਾ ਹੈ। ਅੱਗੇ ਹੁਣ ਹੋਰ ਦ੍ਰਿਸ਼ਟਾਂਤ ਦਿੰਦੇ ਆ ਜੈਸੇ ਕਰੀਆ ਸਮੁੰਦਰ ਬੋਹਤ ਮੈਂ ਸਾਵਧਾਨ ਤਾਂ ਤੇ ਪਾਰ ਪਹੁੰਚਤ ਪਥਕ ਅਸੋਕ ਜੀ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਸ ਪ੍ਰਕਾਰ ਜਦੋਂ ਸਮੁੰਦਰ ਵਿੱਚ ਜਾਂਦੇ ਹੋਈਏ ਜਹਾਜ਼ ਦਾ ਕਰੀਆ ਕੌਣ ਕਰੀਆ ਨਾਮ ਮਲਾਹ ਦਾ ਉਹ ਫਿਰ ਸਾਵਧਾਨ ਰਹਿੰਦਾ ਸੁਚੇਤ ਰਹਿੰਦਾ ਉਸੇ ਕਰਕੇ ਫਿਰ ਜਿਹੜੇ ਪਥਕ ਲੋਕ ਮੁਸਾਫਰ ਲੋਕ ਆ ਉਹ ਗਮ ਤੋਂ ਬਿਨਾਂ ਸਮੁੰਦਰੋਂ ਪਾਰ ਲੰਘ ਜਾਂਦੇ ਆ ਤਾਂ ਤਾਂ ਪਾਰ ਪਹੁੰਚ ਜਾਂਦੇ ਪਥਕ ਯਾਤਰੂ ਲੋਕ ਅਸੋਗ ਜੀ ਅਸੋਗ ਮੈਂ ਗਮ ਤੋਂ ਬਿਨਾਂ ਚਿੰਤਾ ਤੋਂ ਬਿਨਾਂ ਉਹ ਫਿਰ ਸਮੁੰਦਰੋਂ ਪਾਰ ਹੋ ਜਾਂਦੇ ਆ ਆਪੋ ਆਪਣੇ ਟਿਕਾਣਿਆਂ 'ਤੇ ਪਹੁੰਚ ਜਾਂਦੇ ਆ। ਬੋਸਤ ਨਾਮ ਜਹਾਜ਼ ਦਾ ਕਰੀਆ ਨਾਮ ਮਲਾਹ ਦਾ ਤੈਸੇ ਗੁਰਪੂਰਨ ਬ੍ਰਹਮ ਗਿਆਨ ਧਿਆਨ ਲਿਵ ਤਾਂ ਤੇ ਨਿਰਦੋਖ ਸਿੱਖ ਨਿਜ ਪਦ ਯੋਗ ਜੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਭਾਈ ਗੁਰਦਾਸ ਹੈ ਪੂਰਨ ਬ੍ਰਹਮ ਗੁਰੂ ਦੀ ਜਿਹੜੀ ਗਿਆਨ ਧਿਆਨ ਵਿੱਚ ਲਿਵ ਜੁੜੀ ਰਹਿੰਦੀ ਹੈ ਬਿਰਤੀ ਜੁੜੀ ਰਹਿੰਦੀ ਹੈ ਇਸੇ ਕਰਕੇ ਸਿੱਖ ਜਿਹੜੇ ਦੋਸ਼ਾਂ ਤੋਂ ਰਹਿਤ ਹੋ ਕੇ ਨਿਜ ਪਦ ਸਵੈਗ ਸਰੂਪ ਦੇ ਵਿੱਚ ਲਿਵਤੀਨਤਾ ਦੇ ਨਾਲ ਯੋਗ ਜੁੜ ਜਾਂਦੇ ਆ। ਨਿਜ ਪਦ ਜਿਹੜਾ ਆਤਮਾ ਗਿਆਨ ਰੂਪੀ ਪਦ ਵੀ ਹੈ, ਇਹਦੇ ਯੋਗ ਜੀ ਮੈਨੂੰ ਜੁੜ ਜਾਂਦੇ ਹਨ। ਬਿਰਤੀ ਅਨਾਤਮਾਕਾਰ ਤੋਂ ਚੁੱਕ ਕੇ ਆਤਮਾਕਾਰ ਜਾਂ ਬ੍ਰਹਮਾਕਾਰ ਬਣਾ ਲੈਂਦੇ ਆ, ਇਹ ਨਿਜ ਪਦ ਆ। ਜਨਨੀ ਸੁੱਤੈ ਕੋ ਸੁੱਤ ਹੈ ਜੋ ਧਕਾਰ ਮਾਰ ਪਿਆਰ ਕਰੈ, ਪਿਆਰ ਚਿਰਕਾਰ ਦੇਖ ਸਖਤ ਨਾ ਅਨਕੂ। ਜਿਸ ਪ੍ਰਕਾਰ ਭਾਈ ਸਾਹਿਬ ਕਹਿੰਦੇ ਜੇ ਕਿ ਜੇਕਰ ਮਾਂ ਪੁੱਤ ਨੂੰ ਧਰਕਾਰੇ ਜਾਂ ਮਾਰਨਾ ਕਰੇ ਤਾਂ ਮਗਰੋਂ ਫਿਰ ਪਿਆਰ ਕਰਦੀ ਹੈ, ਪਰ ਇਸ ਤਰ੍ਹਾਂ ਦਾ ਪਿਆਰ ਅਤੇ ਚਿੜਕਾਰ ਜਿਹੜੀ ਪੁੱਤ ਦਾ ਕਿਸੇ ਦੂਜੇ ਵੱਲੋਂ ਹੁੰਦਾ ਹੋਇਆ ਮਾਤਾ ਦੇਖ ਨਹੀਂ ਸਕਦੀ, ਆਪ ਤਾਂ ਕਰਦੀ ਹੈ, ਜੇ ਦੁਆ ਕੋ ਕਰੇ ਉਹਦੇ ਗਲ ਪੈਂਦੀ ਹੈ। ਅਥਵਾ ਮਾਂ ਭਾਵੇਂ ਪੁੱਤ ਨੂੰ ਮਾਰੇ ਜਾਂ ਤਾੜੇ ਜਾਂ ਪਿਆਰ ਕਰੇ, ਪਰ ਜੇ ਕੋਈ ਹੋਰ ਬੱਚੇ ਨੂੰ ਕੋਈ ਜਾ ਕੇ ਮਾਤਾ ਫਿਰ ਚੁੱਪ ਕਰਕੇ ਨਹੀਂ ਰਹਿੰਦੀ। ਆਨ ਨਾ ਸਖਤ ਕੋ ਫਿਰ ਆਨ ਮੈਨੇ, ਜੇ ਕੋਈ ਦੂਜਾ ਕਹੇ ਫਿਰ ਨਹੀਂ ਦੇਖ ਸਕਦੀ। ਦੇਖ ਸਖਤ ਨਾ ਅਨਕੋ, ਦੂਸਰੇ ਨੂੰ ਦੇਖ ਨਹੀਂ ਸਕਦੀ, ਤੂੰ ਮੇਰੇ ਪੁੱਤ ਨੂੰ ਇਉਂ ਕਿਉਂ ਕਿਹਾ, ਤੂੰ ਕਹਿਣ ਵਾਲਾ ਹੁੰਦਾ ਕੌਣ ਹੈ, ਉਹਨਾਂ ਨਾਲ ਲੜ ਗਈ। ਜਿਨਨੀ ਸੁੱਤਾ ਜੋ ਧਕਾਰ ਮਾਰ ਪਿਆਰ ਕਰੇ, ਪਿਆਰ ਚਿਰਕਾਰ ਦੇਖ ਸਖਤ ਨਾਨਕੋ। ਭਾਵੇਂ ਪੁੱਤ ਨੂੰ ਮਾਂ ਭਾਵੇਂ ਪੁੱਤ ਨੂੰ ਮਾਰੇ ਜਾਂ ਤਾੜੇ, ਭਾਵੇਂ ਪਿਆਰ ਕਰੇ, ਪਰ ਜੇ ਕੋਈ ਹੋਰ ਬੱਚੇ ਨੂੰ ਵਜਾ ਕੇ ਤਾਂ ਮਾਤਾ ਚੁੱਪ ਕਰਕੇ ਨਹੀਂ ਰਹਿ ਸਕਦੀ। ਜਨਨੀ ਕੋ ਪਿਆਰ ਉਹ ਧਕਾਰ ਉਪਕਾਰ ਹਿਤ, ਆਨ ਕੋ ਧਕਾਰ ਪਿਆਰ ਹੈ ਬਕਾਰ ਪ੍ਰਾਣ ਕੋ। ਮਾਤਾ ਦਾ ਪਿਆਰ ਅਤੇ ਧਰਕਾਰ ਜਿਹੜੀ ਫਟਕਾਰ ਹੈ ਉਹ ਬੱਚੇ ਦੇ ਭਲੇ ਵਾਸਤੇ ਹੈ, ਪਰੰਤੂ ਕਿਸੇ ਦੂਜੇ ਦਾ ਪਿਆਰ ਜਾਂ ਫਟਕਾਰ ਬੱਚੇ ਦੇ ਪ੍ਰਾਣਾਂ ਨੂੰ ਵਿਗਾੜਨ ਦਾ ਕਾਰਨ ਵੀ ਹੁੰਦੀ ਹੈ। ਆਨ ਕੋ ਧਰਕਾਰ, ਆਨ ਮੈਨੇ ਦੂਸਰੇ ਦਾ ਧਰਕਾਰ ਦੇਣਾ ਜਾਂ ਪਿਆਰ ਕਰਨਾ ਬਕਾਰ ਰੂਪ ਹੈ। ਪ੍ਰਾਣ ਕੋ, ਪ੍ਰਾਣਾਂ ਨੂੰ ਬਕਾਰ ਮੈਨੇ ਵਿਗਾੜਨ ਦਾ ਕਾਰਨ ਹੈ। ਜਿਵੇਂ ਪੂਤਨਾ ਦੁੱਧਾਂ ਨੂੰ ਜ਼ਹਿਰ ਲਾ ਕੇ ਆਈ ਸੀ, ਆਈ ਤਾਂ ਪਿਆਰ ਸੀ ਪਰ ਇਹ ਸੀ ਮਨ ਕ੍ਰਿਸ਼ਨ ਨੂੰ ਚੜਾਵਾਂਗੇ ਤਾਂ ਮਾਰ ਦਿਆਂਗੀ, ਉਹਦਾ ਫਿਰ ਪਿਆਰ ਵੀ ਦੋਸ਼ ਸੰਯੋਗ 'ਤੇ। ਜੈਸੇ ਜਲ ਅਗਨਮ ਪਰੈ ਬੂੜ ਮਰੈ ਜਰੈ, ਤੈਸੇ ਕਿਰਪਾ ਕ੍ਰੋਧ ਆਨ ਬੰਤਾ ਗਿਆਨ ਕੋ। ਭਾਈ ਸਾਹਿਬ ਕਹਿੰਦੇ ਜਿਹੜਾ ਵੀ ਕੋਈ ਵਿਅਕਤੀ ਪਾਣੀ 'ਚ ਡਿੱਗ ਪਏ ਤਾਂ ਡੁੱਬ ਕੇ ਮਰ ਜਾਏਗਾ, ਅੱਗ 'ਚ ਪਵੇ ਤਾਂ ਸੜ ਕੇ ਮਰ ਜਾਏਗਾ। ਉਸੇ ਤਰ੍ਹਾਂ ਭਾਵੇਂ ਦੂਜੇ ਦੀ ਕਿਰਪਾ ਹੋਵੇ ਭਾਵੇਂ ਕ੍ਰੋਧ ਹੋਵੇ, ਇਸਤਰੀ ਨੂੰ ਅਗਿਆਨ ਦਾ ਹੀ ਕਾਰਨ ਹੈ। ਅਥਵਾ ਆਪ ਗੁਰੂ ਤੋਂ ਬਿਨਾਂ ਕਿਸੇ ਹੋਰ ਦੇਵੀ ਦੇਵਤੇ ਦੀ ਭਾਵੇਂ ਕਿਰਪਾ ਹੋ ਜਾਏ ਪਰ ਉਹ ਇਸਤਰੀ ਦੇ ਪਰ ਪੁਰਖ ਦੇ ਪਿਆਰ ਵਾਲੀ ਹੀ ਗੱਲ ਹੈ, ਕ੍ਰੋਧ ਤਾਂ ਪ੍ਰਤੱਖ ਮਾਰਨ ਦਾ ਕਾਰਨ ਦਿਸਦਾ ਹੀ ਹੈ। ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਹੈ ਜਨਨੀ ਕੋ ਪਿਆਰ ਔਰ ਧਕਾਰ ਉਪਕਾਰ ਹਿਤ, ਆਨ ਕੋ ਧਕਾਰ ਪਿਆਰ ਹੈ ਵਕਾਰ ਪ੍ਰਾਨ ਕੋ। ਜੈਸੇ ਜਲ ਅਗਨ ਮੈਂ ਮਰੈ ਡੂਬ ਮਰੈ ਜਰੈ, ਤੈਸੇ ਕਿਰਪਾ ਕਰੋ ਪਾਨ ਬਨਤਾ ਗਿਆਨ ਕੋ। ਭਾਈ ਸਾਹਿਬ ਕਹਿੰਦੇ ਜਿਸ ਪ੍ਰਕਾਰ ਪਾਣੀ ਜਾਂ ਪਾਣੀ ਵਿੱਚ ਪੈਂਦਾ ਹੈ ਤਾਂ ਪੈਂਦੇ ਹੀ ਮਰ ਜਾਂਦਾ ਮਿਲ ਜਾਂਦਾ, ਔਰ ਜੇ ਅੱਗ ਵਿੱਚ ਪਵੇ ਤਾਂ ਸੜਦਾ। ਇਸੇ ਤਰ੍ਹਾਂ ਹੀ ਮਾਂ ਦਾ ਕ੍ਰੋਧ ਕਿਰਪਾ ਦਾ ਕਾਰਨ ਹੈ ਅਤੇ ਆਨ ਹੋਰ ਬਣਤਾ ਇਸਤਰੀ ਦਾ ਗੁੱਸਾ ਜਿਹੜਾ ਅਗਿਆਨਤਾ ਹੀ ਦਾ ਕਾਰਨ ਹੈ। ਇਹ ਮਾਤਾ ਜੇ ਕ੍ਰੋਧ ਕਰਦੀ ਹੈ ਉਹਦਾ ਕ੍ਰੋਧ ਉਹਦੇ ਔਗਣ ਨੂੰ ਸਧਾਰਨ ਦਾ ਕਾਰਨ ਹੈ। ਅਤੇ ਜੇ ਕੋਈ ਹੋਰ ਇਸਤਰੀ ਦਾ ਗੁੱਸਾ, ਉਹ ਅਗਿਆਨਤਾਈ ਦਾ ਕਾਰਨ ਹੈ। ਇਸੇ ਵਾਸਤੇ ਭਾਈ ਸਾਹਿਬ ਕਹਿੰਦੇ ਵੀ ਜਿਸ ਤਰ੍ਹਾਂ ਪਾਣੀ 'ਚ ਪੈ ਕੇ ਬੰਦਾ ਡੁੱਬ ਕੇ ਮਰ ਜਾਂਦਾ, ਅੱਗ ਵਿੱਚ ਪਵੇ ਤਾਂ ਸੜ ਜਾਂਦਾ ਆ। ਆਨ ਹੋਰ ਬਣਦਾ ਇਸਤਰੀ ਦਾ ਗੁੱਸਾ ਅਗਿਆਨਤਾਈ ਦਾ ਕਾਰਨ ਹੈ। ਅਤੇ ਮਾਤਾ ਜਿਹੜੀ ਹੈ ਕਈ ਵਾਰੀ ਕਹਿੰਦੀ ਹੈ ਪੁੱਤ ਨੂੰ ਜਾਂ ਥੇ ਪੈ ਜਾ, ਅੰਦਰੋਂ ਥੋੜ੍ਹੀ ਕਹਿੰਦੀ ਹੈ, ਅੰਦਰੋਂ ਤਾਂ ਹੁੰਦੀ ਵੀ ਜੋਗ ਜੋਗ ਸੁੱਖ ਨਾ ਵਸੇ, ਧੀ ਨੂੰ ਕਹੇਗੀ ਜਾ ਰੰਡੀ ਹੋ ਜਾ, ਅੰਦਰੋਂ ਨਹੀਂ ਕਹਿੰਦੀ। ਅੰਦਰੋਂ ਤਾਂ ਕਹਿੰਦੀ ਹੈ ਵੀ ਇਹ ਤੇਰਾ ਪਤੀ ਚਰਨਜੀਵ ਹੋਵੇ। ਇਸ ਤਰ੍ਹਾਂ ਗੁਰੂ ਤੋਂ ਬਿਨਾਂ ਜਿਹੜਾ ਗੁਰਸਿੱਖ ਹੈ ਉਹ ਕਿਸੇ ਹੋਰ ਦੇਵੀ ਦੇਵਤੇ ਭਾਵੇਂ ਕਿਰਪਾ ਹੋ ਜਾਏ ਪਰ ਉਹ ਗੁਰੂ ਤੋਂ ਬਿਨਾਂ ਕਿਸੇ ਹੋਰ ਦੇਵੀ ਦੇਵਤੇ ਦੀ ਭਾਵੇਂ ਕਿਰਪਾ ਹੋ ਜਾਏ ਪਰ ਉਹ ਆਪਣੇ ਗੁਰੂ 'ਤੇ ਵਿਸ਼ਵਾਸ ਰੱਖਦਾ ਕਿ ਗੁਰੂ ਸਮਰਾਟ ਸਭ ਕੁਝ ਕਰਨ ਯੋਗ ਹੈ। ਕੋਈ ਇਸਤਰੀ ਦੇ ਪਰਪੁਰਖ ਦੇ ਪਿਆਰ ਵਾਲੀ ਹੀ ਗੱਲ ਹੈ, ਜਿਵੇਂ ਇਸਤਰੀ ਪਰਾਏ ਪੁਰਸ਼ ਨਾਲ ਪਿਆਰ ਕਰੇ ਕੋਈ ਇੱਜ਼ਤ ਨਹੀਂ, ਇਸ ਤਰ੍ਹਾਂ ਸਿੱਖ ਵੀ ਗੁਰੂ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਕੋਲ ਕਿਰਪਾ ਭਾਲਦਾ ਫਿਰੇ ਅਤੇ ਫਿਰ ਉਹ ਵਿਭਚਾਰੀ ਭਗਤੀ ਹੈ। ਅਸਲੀ ਭਗਤੀ ਤਾਂ ਆਪਣੇ ਗੁਰੂ 'ਤੇ ਦ੍ਰਿੜ ਵਿਸ਼ਵਾਸ ਭਰੋਸਾ ਰੱਖਣਾ। ਕ੍ਰੋਧ ਤਾਂ ਜਿਹੜਾ ਪ੍ਰਤੱਖ ਮਾਰਨ ਦਾ ਕਾਰਨ ਦਿਸਦਾ ਪਰ ਜਿਹੜਾ ਗੁਰੂ ਵੱਲੋਂ ਜਾਂ ਮਾਂ ਵੱਲੋਂ ਕੋਈ ਤਾੜਨ ਦੀ ਗੱਲ ਹੈ ਉਹ ਦੇਖਣ ਵਿੱਚ ਤਾਂ ਪ੍ਰਤੀਤ ਹੁੰਦਾ ਪਰ ਹੈ ਉਹਨਾਂ ਦੇ ਭਲੇ ਦਾ ਹੀ। ਜਿਵੇਂ ਮਹਾਂਪੁਰਖ ਕਹਿੰਦੇ ਤਾੜਨਾ ਨਹੀਂ ਤਾਰਨਾ, ਉਹ ਸਿੱਖ ਨੂੰ ਤਾਰਦੇ ਆ। ਤੈਸੇ ਕਿਰਪਾ ਕ੍ਰੋਧ ਆਣ ਬਣਤਾ ਗਿਆਨ, ਤੈਸੇ ਕਿਰਪਾ ਅਤੇ ਕ੍ਰੋਧ ਆਣ ਬਣਤਾ ਅਗਿਆਨ ਕੋ। ਭਾਈ ਸਾਹਿਬ ਜੀ ਕਹਿੰਦੇ ਆ ਆਣ ਬਣਤਾ ਅਗਿਆਨ ਕੋ, ਤੈਸੇ ਗੁਰ ਸਿੱਖਣ ਕੋ ਜੈਸੇ ਜਲ ਅਗਨ ਮੈਂ ਪਰੇ ਡੂਬ ਮਰੇ ਜਰੇ। ਜਿਵੇਂ ਜਲ 'ਚ ਪੈ ਜਾਏ ਅਤੇ ਡੁੱਬ ਜਾਏਗਾ, ਅੱਗ 'ਚ ਪੈ ਜਾਏਗਾ, ਮਰ ਜਾਏਗਾ, ਸੜ ਜਾਏਗਾ, ਤੈਸੇ ਕਿਰਪਾ ਕ੍ਰੋਧ ਆਣ ਬਣਤਾ ਗਿਆਨ। ਇਸੇ ਤਰ੍ਹਾਂ ਕਿਰਪਾ ਅਤੇ ਕਰੋਪ ਜਾਂ ਕ੍ਰੋਧ ਆਣ ਮੈਨੇ ਹੋਰ ਬਣਤਾ ਦਾ ਜਿਹੜਾ ਉਹ ਅਗਿਆਨ ਦੇ ਸਹਿਤ ਹੈ। ਅਤੇ ਆਪਣੀ ਮਾਤਾ ਦਾ ਕ੍ਰੋਧ ਜਿਹੜਾ ਆ ਉਹ ਗਿਆਨ ਦੇ ਸਹਿਤ ਆ, ਅੰਦਰੋਂ ਉਹ ਬੁਰਾ ਨਹੀਂ ਸੋਚਦੀ। ਤੈਸੇ ਗੁਰ ਸਿੱਖ ਨੂੰ ਕੋ ਜੁਗਵਤ ਯਤਨ ਹੈ, ਦੁਬਧਾ ਨਾ ਵਿਆਪੇ ਪ੍ਰੇਮ ਪਰਮ ਨਿਧਾਨ ਕੋ। ਇਸੇ ਪ੍ਰਕਾਰ ਭਾਈ ਸਾਹਿਬ ਕਹਿੰਦੇ ਗੁਰਸਿੱਖਾਂ ਨੂੰ ਪ੍ਰੇਮ ਦੇ ਚੰਗੇ ਖਜ਼ਾਨੇ ਵਿੱਚ ਯਤਨ ਕਰਕੇ ਜੁਗਵਤ ਮੈਨੇ ਜੋੜ ਲਾ ਦਿੰਦੇ ਆ, ਦਵੈਸ਼ ਦੁੱਖ ਆਦਿਕ ਜਿਹੜੇ ਉਹਨਾਂ ਨੂੰ ਪੋਹ ਨਹੀਂ ਸਕਦੇ। ਇਸ ਵਾਸਤੇ ਜਿਵੇਂ ਹੋਰ ਇਸਤਰੀ ਦਾ ਗੁੱਸਾ ਅਤੇ ਜਿਹੜਾ ਪ੍ਰੇਮ ਆ ਉਹ ਗਿਆਨਤਾਈ ਦਾ ਕਾਰਨ ਹੈ, ਪਰ ਜਿਹੜਾ ਗੁਰੂ ਦਾ ਉਹ ਗਿਆਨ ਦੇ ਸਹਿਤ ਹੀ ਹੈ। ਜੇ ਤਾੜਨਾ ਕਰਦੇ ਆ ਤਾਂ ਵੀ ਭਲਾ, ਜੇ ਪ੍ਰੇਮ ਕਰਦੇ ਤਾਂ ਵੀ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗਦਾ, ਜੇ ਬਖਸੇ ਤਾਂ ਗੁਰ ਵਡਿਆ ਜੀ। ਤੈਸੇ ਗੁਰ ਸਿੱਖਣ ਕੋ ਜੁਗਵਤ ਯਤਨ ਕੈ, ਦੁਬਧਾ ਨਾ ਵਿਆਪੇ ਪ੍ਰੇਮ ਪਰਮ ਨਿਧਾਨ ਕੋ। ਇਸੇ ਪ੍ਰਕਾਰ ਭਾਈ ਸਾਹਿਬ ਕਹਿੰਦੇ ਗੁਰੂ ਜੀ ਦੇ ਸਿੱਖਾਂ ਨੂੰ ਜੁਗਵਤ ਸੰਭਾਲਣ ਦਾ ਯਤਨ ਕਰਦੇ ਆ, ਤਦੇ ਫਿਰ ਪਰਮ ਨਿਧਾਨ ਰੂਪ ਖਜ਼ਾਨੇ ਰੂਪ ਗੁਰੂ ਦੇ ਨਾਲ ਪ੍ਰੇਮ ਕਰਨ ਕਰਕੇ ਸਿੱਖਾਂ ਨੂੰ ਦੁਬਿਧਾ ਨਹੀਂ ਦਿਆ ਕਦੀ। ਰਾਗ ਦਵੈਸ਼ ਸਾਧਕ ਜਿਹੜੇ ਹੈ ਹੋਰ ਨਹੀਂ ਵਿਆਪਦੇ। ਦੁਬਿਧਾ ਕੀ ਹੈ? ਰਾਗ ਦਵੈਸ਼ ਵਾਲੀ ਬਿਰਤੀ ਨਹੀਂ ਵਿਆਪਦੀ। ਤੈਸੇ ਗੁਰਸਿੱਖ ਨੂੰ ਕੋ ਜੁਗਵਤ, ਕੋ ਜੋੜਨ ਦਾ ਯਤਨ ਕਰਦੇ ਹੈ। ਗੁਰਸਿੱਖ ਨੂੰ ਕੋ ਜੁਗਵਤ ਯਤਨ ਕਹਿ, ਯਤਨ ਨਾਲ ਜੋੜਦੇ, ਦੁਬਿਧਾ ਨਾ ਵਿਆਪੇ, ਰਾਗ ਦਵੈਸ਼ ਬਿਰਤੀ ਨਹੀਂ ਵਿਆਪਦੀ। ਪ੍ਰੇਮ ਪਰਮ ਨਿਧਾਨਕ ਉਹਨਾਂ ਦਾ ਜਿਹੜਾ ਪ੍ਰੇਮ ਆ, ਪਰਮ ਮਾਨ ਵੱਡੇ ਖਜ਼ਾਨਿਆਂ ਨੂੰ ਬਖਸ਼ਣ ਵਾਲਾ ਆ। ਜੈਸੇ ਕਰ ਗਹਿਤ ਸਰਪ ਸੁੱਤ, ਪੇਖ ਮਾਤਾ ਕਹੇ ਨਾ ਪੁਕਾਰ, ਫੁੱਸ ਲਾਏ ਉਰ ਮੰਡੈ। ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਪੁੱਤ ਨੂੰ ਸੱਪ ਫੜਦਿਆਂ ਵੇਖ ਕੇ ਮਾਤਾ ਉੱਚੀ ਉੱਚੀ ਪੁਕਾਰ ਕੇ ਕੁਝ ਵੀ ਨਹੀਂ ਕਹਿੰਦੀ, ਸਗੋਂ ਕੀ ਕਰਦੀ ਹੈ? ਪਿਆਰ ਦਿਲਾਸੇ ਨਾਲ ਬੱਚੇ ਨੂੰ ਫੁੱਸ ਲਾ ਕੇ ਮੈਨੇ ਬਿਰਚਾ ਕੇ ਛਾਤੀ ਨਾਲ ਲਾ ਲੈਂਦੀ ਹੈ। ਮਾਂ ਪੁੱਤ ਨੂੰ ਹੱਥ ਨਾਲ ਸੱਪ ਫੜਦਿਆਂ ਦੇਖ ਕੇ ਕਿਸੇ ਨੂੰ ਉੱਚੀ ਨਾਲ ਨਹੀਂ ਆਖਦੀ। ਜਿਵੇਂ ਹਕੀਮ ਬਿਮਾਰ 'ਤੇ ਖੁੱਲ੍ਹ ਕੇ ਪੀੜਾ ਨਹੀਂ ਦੱਸਦਾ, ਪਰ ਨਿਯਮਾਂ ਦੇ ਮੁਤਾਬਕ ਦਵਾਈ ਖਵਾ ਕੇ ਉਹਦਾ ਰੋਗ ਨਾਸ ਕਰ ਦਿੰਦਾ। ਜੈਸੇ ਕਰ ਗਹਿਤ ਸਰਪ ਸੁੱਤ ਪੇਖ ਮਾਤਾ, ਜਿਵੇਂ ਮਾਂ ਪੁੱਤ ਨੇ ਸੱਪ ਫੜ ਲਿਆ, ਉਹਨੂੰ ਦੇਖ ਕੇ ਮਾਤਾ ਕਹੇ ਨਾ ਪੁਕਾਰ, ਉੱਚੀ ਪੁਕਾਰ ਕੇ ਨਹੀਂ ਕਹਿੰਦੀ, ਉੱਚੀ ਬੋਲ ਕੇ ਨਹੀਂ ਕਹਿੰਦੀ, ਫੁਸਲਾਏ ਫੁਸਲਾਏ ਮੈਨੇ ਬਿਰਚਾ ਕੇ, ਔਰ ਮੰਡ ਹੈ, ਔਰ ਮੈਨੇ ਛਾਤੀ ਨਾਲ ਮੰਡ ਮੈਨੇ ਲਾ ਲੈਂਦੀ ਹੈ। ਜੈਸੇ ਬੈਦ ਰੋਗੀ ਪ੍ਰਤ ਕਹੇ ਨਾ ਬਥਾਰ, ਬ੍ਰਿਤਾ ਸੰਜਮ ਕੇ ਔਖਦ ਖਵਾਏ ਰੋਗ ਡੰਡ ਹੈ। ਭਾਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਵੈਦ ਆ ਜਿਹੜਾ ਉਹ ਬਿਮਾਰ ਨੂੰ ਦੁੱਖ ਦਾ ਵਿਸਤਾਰ ਕਰਕੇ ਨਹੀਂ ਕਹਿੰਦਾ ਤੈਨੂੰ ਬਿਮਾਰੀ ਹੈ, ਵੀ ਹੋਰ ਵਹਿਮ ਪਾ ਕੇ ਡਰਾ ਦੇ। ਬਥਾਰ ਬਥਾਰ ਬ੍ਰਿਥਾ ਪਾਠ ਚਾਹੀਦਾ ਇਹਨੇ, ਬਿਰਥਾ ਲਿਖਿਆ, ਬ੍ਰਿਥਾ ਚਾਹੀਦਾ, ਬ੍ਰਿਥਾ ਮੈਨੇ ਪੀੜਾ। ਜੈਸੇ ਬੈਦ ਰੋਗੀ ਪ੍ਰਤ ਕਹੇ ਨਾ ਬਥਾਰ ਬ੍ਰਿਥਾ, ਪੀੜਾ ਬਾਰੇ ਵਿਸਾਰ ਕਰਕੇ ਨਹੀਂ ਦੱਸਦਾ। ਸੰਜਮ ਕੇ ਔਖਦੀ ਖੁਆਏ ਰੋਗ ਡੰਡ ਹੈ, ਸੰਜਮ ਨਾਲ ਪਰਹੇਜ਼ ਨਾ ਔਸ਼ਧੀ ਦਵਾਈ ਖੁਲਾ ਕੇ ਰੋਗ ਡੰਡ ਹੈ, ਉਹਦੇ ਰੋਗ ਦਾ ਡੰਡ ਮੈਨੇ ਨਾਸ ਕਰਦਾ ਹੈ। ਜੈਸੇ ਭੂਲ ਭੂਲ ਚੁੱਕ ਚਟੀਆ ਕੀ ਨਾ ਬਚਾ, ਵਿਚਾਰੇ ਪੰਧਾ ਕਹਿ ਕਹਿ ਸਿੱਖਿਆ ਮੂਰਖ ਮਤ ਖੰਡ ਹੈ। ਹੁਣ ਅੱਗੇ ਦੱਸਾਂਗੇ ਜਿਸ ਤਰ੍ਹਾਂ ਵਿਦਿਆਰਥੀਆਂ ਦੀ ਭੁੱਲ ਚੁੱਕ ਨੂੰ ਪਾਧਾ ਜਿਹੜਾ ਉਸਤਾਦ ਆ ਨਹੀਂ ਵਿਚਾਰਦਾ, ਸਗੋਂ ਕਰਦਾ ਕੀ, ਸਿੱਖਿਆ ਦੀਆਂ ਗੱਲਾਂ ਕਹਿ ਕਹਿ ਕੇ ਉਹਦੀ ਮੂਰਖਤਾ ਵਾਲੀ ਬੁੱਧੀ ਦਾ ਨਾਸ ਕਰਦਾ ਹੈ। ਮੂਰਖਤ ਮਤ ਜਿਹੜੀ ਮੂਰਖਾਂ ਵਾਲੀ ਮਤ ਆ, ਖੰਡ ਹੈ, ਉਹਦਾ ਨਾਸ ਕਰਦਾ ਹੈ, ਖੰਡ ਮੈਂ ਨਹੀਂ ਨਾਸ ਕਰਦਾ ਹੈ। ਤੈਸੇ ਪੇਖ ਔਗਨ ਕਹੇ ਨਾ ਸਤਿਗੁਰ ਕਾਹੂ, ਪੂਰਨ ਵਿਵੇਕ ਸਮਝਾਵਤ ਪ੍ਰਚੰਡ ਹੈ। ਇਸੇ ਪ੍ਰਕਾਰ ਇਹ ਦ੍ਰਿਸ਼ਟਾਂਤ ਦੇ ਕੇ ਮਹਾਰਾਜ ਦੀ ਮਹਾਨਤਾ ਦੱਸਦੇ। ਇਸੇ ਪ੍ਰਕਾਰ ਕਹਿੰਦੇ ਜਿਹੜੇ ਸਿੱਖ ਦੇ ਔਗਣਾਂ ਨੂੰ ਸਤਿਗੁਰੂ ਜੀ ਕਿਸੇ ਕੋਲ ਨਹੀਂ ਕਹਿੰਦੇ, ਸਗੋਂ ਕੀ ਕਰਦੇ, ਪੂਰਨ ਵਿਵੇਕ ਗਿਆਨ ਦੀਆਂ ਗੱਲਾਂ ਸਮਝਾ ਸਮਝਾ ਕੇ ਸਿੱਖ ਦੀਆਂ ਜਿਹੜੀਆਂ ਬੁਰਾਈਆਂ ਆ ਉਹਨਾਂ ਨੂੰ ਚੰਡ ਮੈਨੇ ਨਾਸ ਕਰ ਦਿੰਦੇ ਆ, ਪਰ ਚੰਡ ਪਰ ਵਿਸ਼ੇਸ਼ ਕਰਕੇ। ਤੈਸੇ ਪੇਖ ਔਗਣ ਕਹੇ ਨਾ ਸਤਿਗੁਰ ਕਾਹੂ, ਉਹਦੇ ਔਗਣਾਂ ਨੂੰ ਪੇਖ ਮੈਨੇ ਦੇਖ ਕੇ, ਸਤਿਗੁਰੂ ਕਾਹੂ ਕਿਸੇ ਕੋਲ ਨਹੀਂ ਕਹਿੰਦੇ, पूर्ण विवेक समझावत, पूर्ण ज्ञान ना समझाते हैं। पर चंड है, पर विशेष करके बुराइयां नूं चंड मैंने नाश कर देंगे। हिंदी दे विच पर प्रभ दा अर्थ बैरी दुश्मन है, जीव का सब तो वड्डा दुश्मन बुरे कर्म है, इसलिए प्रचंड का अर्थ बुराइयां का नाश करना किया। प्रचंड है, बुराइयां का नाश कर देंगे हैं। जैसे बिष्टान पान पोख तोख बालक है, जैसे मिष्टान, मिष्टान चाहिए, इतने गलत छपया हुआ, बिष्टान नहीं मिष्टान चाहिए। पोख तोख बालक है, अस्थन इतने भी गलत छपया, अस धन लिखे, इतने अस्थन चाहिए। भाई साहब कहते जिस प्रकार मिष्टान मिठे मिठे पदार्थ पान पोख तोख बालक है, पदार्थ खुला के पिया के बच्चे नूं तोख मैंने रजा के पोख तोख, पोख पाल दी है, तोख उनू संतुष्ट कर दी है, बालक है बालक नूं जिस तरह मिठे मिठे पदार्थ खुला के पड़ाने वाली चीज़ा पड़ा के बच्चे नूं रजा के प्रसन्न कर दी है, जिस तरह माता पुत नूं मिठा खाना खुआ के और पिया के पोख पाल दी है, तोख प्रसन्न कर दी है, आस्थन पान बान जनन मिटा दे। आस्थन मैंने मम्मा चुंगन दी बुरी आदत हटा देती है। आस्थन पान बाण जिहड़ी बाण आदत है जननी मिटावे। इस तरह माता बच्चे का मम्मा पीण की वादी जिहड़ी है मिटा देती है, फिर उन्हें हौली हौली खाने खाण लाउंदी है। मिसरी मिलाए जैसे औखद खवावे बैद, मीठो कर मत रोगी रोगिया घटावे। वाहिगुरु दास साहब दसदे जिस तरह कौड़ी दवाई विच मिसरी मिला के बैद जिहड़ा रोगी नूं खिला दिंदा, रोगी नूं दवाई रोगी जिहड़ा मिठी दवाई जान के खांदा, इस तरह बैद रोगी दे रोग नूं घटा दिंदा, मिठे दे सुआद खा लैंदा कौड़ी होए ते खांदा नहीं। जैसे जल सींच सींच धन है करसान पाले, पर पक पै कट घर में लियावे। भाई गुरु आखने जिमें करसान पानी ना सिंज सिंज के धन धाना की पालना करता, किसान जिमीदार पर पक पै कट घर में लिया भी, जेले वो खेत पक जाता फिर उन्होंने कट के घर में लिया। जैसे जल सींच सींच धन किसान पालै, पर पक पै कट घर में लिया भी, तैसे गुर कामना पजाए निहकाम कर निज पद नाम धाम सिखै पहुँचा गई। इसे प्रकार भाई गुरदास साहब कहते उस तरह गुरु पहला सिख दियाँ कामना पूरियां करदा, फिर उन्हों कामना तो रहत करके जिस धाम का नाम निज पद है उस घर विच सिख नूं पहुँचा दिंदा। ज्ञान ध्यान प्राण सुत राखत जनन प्रत अवगुण गुण माता चित में न चेत है। भाई गुरु साहिब कहते जिस तरह पुत्र अपना ज्ञान ध्यान अपने प्राणों की रक्षा अपनी माता ते सौंप दिंदा, उन्हें समर्पित कर दिंदा, इसे वास्ते माता पुत दे गुणा ते अवगुणा नूं चित दे विच याद नहीं करदे। अथवा की है पुत्र जिस तरह अपनी सारी सारी जिहड़ी संभाल सेवा वो माता नूं सौंप दिंदा, ਉਸ ਤਰ੍ਹਾਂ ਮਾਤਾ ਉਹਦੇ ਅਪਰਾਧਾਂ ਵੱਲ ਨਹੀਂ ਵੇਖਦੀ। ਜਨਨੀ ਪ੍ਰਤ ਅਵਗਨ ਗੁਣ ਮਾਤਾ ਚਿੱਤ ਮੈਂ ਨਾ ਚੇਤ ਹੈ। ਗਿਆਨ ਧਿਆਨ ਪ੍ਰਾਣ ਸੁੱਤ ਰਾਖਤ ਜਨਨੀ ਪ੍ਰਤ ਅਵਗੁਣ ਗੁਣ ਮਾਤਾ ਚਿੱਤ ਮੈਂ ਚੇਤ। ਜਨਨੀ ਮਾਤਾ ਦੇ ਪ੍ਰਤੀ ਪੁੱਤਰ ਜਿਹੜਾ ਆਪਣਾ ਗਿਆਨ ਧਿਆਨ ਔਰ ਪ੍ਰਾਣਾਂ ਦੀ ਰੱਖਿਆ ਸੌਂਪ ਦਿੰਦਾ। ਅਵਗੁਣ ਗੁਣ ਮਾਤਾ ਚਿੱਤ ਮੈਂ ਚੇਤ, ਉਹਦੇ ਔਗੁਣ ਅਤੇ ਗੁਣ ਮਾਤਾ ਚਿੱਤ ਵਿੱਚ ਚੇਤੇ ਨਹੀਂ ਕਰਦੀ। ਜੈਸੇ ਪ੍ਰਧਾਰ ਭਾਰ ਨਾਰ ਔਰ ਹਾਰ ਮਨ ਤਾਂ ਤੇ ਲਾਲ ਲਲਨ ਕੋ ਮਾਨ ਮਨ ਲੇਤ। ਅੱਗੇ ਦੇ ਜਿਸ ਪ੍ਰਕਾਰ ਪਤੀ ਦੇ ਭਾਰ ਨੂੰ ਇਸਤਰੀ ਗੱਲ ਦਾ ਹਾਰ ਕਰਕੇ ਮੰਨਦੀ ਹੈ, ਉਸੇ ਕਰਕੇ ਪਿਆਰਾ ਜਿਹੜਾ ਪਤੀ ਲਾਲਨ ਪਿਆਰੀ ਪਤਨੀ ਦੇ ਮਾਨ ਨੂੰ ਮੰਨ ਲੈਂਦਾ, ਅਥਵਾ ਪਤੀ ਇਸਤਰੀ 'ਤੇ ਲੰਮਾ ਪੈਂਦਾ ਤਾਂ ਇਸਤਰੀ ਉਹਦੇ ਭਾਰ ਨੂੰ ਦੁੱਖ ਰੂਪ ਨਹੀਂ ਸਮਝਦੀ, ਸਗੋਂ ਉਹਨੂੰ ਘੁੱਟ ਕੇ ਛਾਤੀ ਨਾਲ ਲਾ ਕੇ ਪਤੀ ਨੂੰ ਗੱਲ ਦਾ ਹਾਰ ਬਣਾ ਲੈਂਦੀ। ਉਸੇ ਕਰਕੇ ਪਤੀ ਵੀ ਪਤਨੀ ਦੀ ਹਰੇਕ ਗੱਲ ਨੂੰ ਮੰਨ ਲੈਂਦਾ ਹੈ। ਲਲਨਾ ਪਿਆਰੀ ਪਤਨੀ, ਲਾਲ ਪਿਆਰਾ ਪਤੀ, ਜੈਸੇ ਚਟੀਆ ਸਭੀਤ ਸੁੱਖ ਚਿੱਤ ਪਾਂਦਾ ਪੇਖ ਤਾਂ ਤੇ ਭੂਲ ਚੂਕ ਪਾਂਦਾ ਛਾੜਤ ਨਾ ਹਿਤ। ਭਾਈ ਗੁਰਦਾਸ ਸਿੰਘ ਨੇ ਜਿਸ ਪ੍ਰਕਾਰ ਵਿਦਿਆਰਥੀ ਪਾਧੇ ਨੂੰ ਵੇਖ ਕੇ, ਮਾਸਟਰ ਨੂੰ, ਟੀਚਰ ਨੂੰ, ਉਸਤਾਦ ਨੂੰ ਵੇਖ ਕੇ ਡਰਨਾ ਫਿਰ ਸੁੱਖ ਚਿੱਤ ਸੁੰਗੜ ਕੇ ਬੈਠ ਜਾਂਦੇ, ਉਸੇ ਤਰ੍ਹਾਂ ਪਾਧਾ ਉਹਨਾਂ ਦੀ ਭੁੱਲ ਚੁੱਕ ਨੂੰ ਛੱਡ ਦਿੰਦਾ ਪਰ ਪਿਆਰ ਨਹੀਂ ਛੱਡਦਾ। ਚਟੀਆ ਮੈਨੇ ਵਿਦਿਆਰਥੀ, ਸੁੱਖ ਚਿੱਤ ਮੈਨੇ ਸੁੰਗੜਨਾ, ਖੇਤ ਨਾ ਪਿਆਰ ਦਾ, ਅਥਵਾ ਕੀ ਆ ਵਿਦਿਆਰਥੀ ਪਾਂਧੇ ਤੋਂ ਉਸਤਾਦ ਤੋਂ ਡਰਦੇ ਹੈ। ਉਹ ਬੱਚਿਆਂ ਦੇ ਮਨ 'ਚ ਡਰ ਵੇਖ ਕੇ ਪਾਂਧਾ ਜਿਹੜਾ ਉਹਨਾਂ ਦੀ ਕੀਤੀ ਹੋਈ ਕੋਈ ਗੁਸਤਾਖੀ ਉਹਨੂੰ ਭੁੱਲ ਜਾਂਦਾ ਪਰ ਉਹਨਾਂ ਦੇ ਪਿਆਰ ਨੂੰ ਨਹੀਂ ਭੁੱਲਦਾ। ਕਿਉਂਕਿ ਜਦੋਂ ਕੋਈ ਵੀ ਐਸਾ ਸਮਾਂ ਆਉਂਦਾ ਪਾਂਧਾ ਬੱਚਿਆਂ ਦੀ ਉਪਮਾ ਕਰਨ ਲੱਗ ਜਾਂਦਾ, ਇਹ ਮੇਰੇ ਵਿਦਿਆਰਥੀ ਦਾ ਭਾਈ ਬੜੇ ਸੁਯੋਗ ਆ, ਬੜੇ ਚੰਗੇ ਆ। ਮਨ ਬਚ ਕਰਮ ਗੁਰ ਚਰਨ ਸਰਨ ਸਿੱਖ ਤਾਂ ਤੇ ਸਤਿਗੁਰ ਜਿਮਦੂਤ ਹੈ ਨਾ ਦੇਤ। ਹੁਣ ਭਾਈ ਗੁਰਦਾਸ ਸਾਹਿਬ ਦੱਸ, ਇਸੇ ਪ੍ਰਕਾਰ ਮਨ ਕਰਕੇ, ਬਚ ਬਚਨ ਕਰਕੇ, ਕਰਮ ਸਰੀਰ ਕਰਕੇ ਸਿੱਖ ਸਤਿਗੁਰਾਂ ਦੀ ਚਰਨ ਸ਼ਰਨ ਪੈ ਜਾਂਦੇ। ਉਸੇ ਕਰਕੇ ਫਿਰ ਸਤਿਗੁਰੂ ਜੀ ਸਿੱਖ ਨੂੰ ਜਿਮਦੂਤਾਂ ਦੇ ਹੱਥ ਵਿੱਚ ਨਹੀਂ ਦਿੰਦੇ, ਤਾਂ ਤੇ ਸਤਿਗੁਰ ਜਿਮਦੂਤ ਨਾ ਦੇਤ, ਜਿਮਦੂਤਾਂ ਦੇ ਹੱਥ ਨਹੀਂ ਦਿੰਦੇ। ਅਥਵਾ ਕਿ ਸਿੱਖ ਭਾਵੇਂ ਕਿੰਨਾ ਵੀ ਬੁਰੇ ਤੋਂ ਬੁਰਾ ਕਰਮ ਕਰੇ ਜਿਹਦਾ ਫਲ ਭੋਗਣ ਲਈ ਨਰਕ ਵਿੱਚ ਜਾਣਾ ਪਵੇ, ਪਰ ਗੁਰੂ ਜੀ ਕਦੇ ਵੀ ਸਿੱਖ ਨੂੰ ਜਮਾਂ ਦੇ ਹਵਾਲੇ ਨਹੀਂ ਕਰਦੇ, ਕਰਦੇ ਕੀ ਹੈ ਸਗੋਂ ਉਹਦੀ ਰੱਖਿਆ ਕਰਦੇ। ਸੰਤ ਉਧਾਰੋ ਤਤ ਖਿਨ ਤਾਲ, ਸੰਤ ਕੋ ਰੱਖੋ ਆਪਣੇ ਜੀ ਨਾਲ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਸਹਾਇਤਾ ਕਰਦੇ ਆ। ਕੋਟਨ ਕੁਟਾਨ ਕਾਮ ਕੱਟ ਕੋਏ ਕਾਮ ਅਰਥੀ, ਕੋਟਨ ਕੁਟਾਨ ਕ੍ਰੋਧ ਕ੍ਰੋਧੀ ਬੰਨ ਧਿਆ ਹੈ ਜੀ। ਭਾਈ ਸਾਹਿਬ ਕਹਿੰਦੇ ਕਰੋੜਾਂ ਕਰੋੜਾਂ ਕਾਮ ਦੀਆਂ ਫੌਜਾਂ, ਕਾਮ ਦੇ ਸਵਾਲੀ ਇਕੱਠੇ ਹੋ ਜਾਣ, ਕਰੋੜਾਂ ਕਰੋੜਾਂ ਕ੍ਰੋਧ ਵੀ ਕ੍ਰੋਧ ਵਾਲੇ ਹੋ ਕੇ ਆ ਜਾਣ। ਕੋਟਨ ਕੁਟਾਨ ਲੋਭੀ ਲੋਭ ਹੋਏ ਲਾਲਚ ਕਰੇ, ਕੋਟਨ ਕੁਟਾਨ ਮੋਹ ਮੋਹੇ ਅਵਗਾਹੇ ਜੀ। ਕਰੋੜਾਂ ਕ੍ਰੋਧ ਲੋਭ ਵੀ ਲੋਭੀ ਹੋ ਕੇ ਲਾਲਚ ਕਰਨ, ਕਰੋੜਾਂ ਕਰੋੜ ਮੋਹ ਵੀ ਰਲ ਕੇ ਮੋਹ ਦੀ ਵਿਚਾਰ ਵਾਲੇ ਹੋ ਜਾਣ। ਅਵਗਾਹੇ ਮੈਨੇ ਵਿਚਾਰ, ਕੋਟਨ ਕੁਟਾਨ ਅਹੰਕਾਰ ਅਹੰਕਾਰੀ ਹੋਏ, ਰੂਪ ਰਿਪ ਸੰਪੈ ਸੁੱਖ ਬਲ ਛਲ ਸਾਹੇ ਜੀ। ਕਰੋੜਾਂ ਕਰੋੜ ਅਹੰਕਾਰ ਵੀ ਹੰਕਾਰੀ ਹੋ ਜਾਣ, ਜੋ ਰੂਪ ਦੇ ਬੈਰੀ, ਸੰਪਦਾ ਧਨ ਦੇ ਬੈਰੀ, ਸੁੱਖ ਦੇ ਬੈਰੀ ਇਹ ਸਾਰੇ ਹਨ, ਪਰ ਬਲ ਨਾਲ ਛਲ ਲੈਣਾ ਚਾਹੁੰਦੇ ਹੋਣ। ਬਲ ਛਲ ਸਾਹੇ ਜੀ, ਬਲ ਨਾਲ ਛਲ ਨਾਲ ਛਲਣਾ ਚਾਹੁੰਦੇ ਹੈ, ਬਲ ਅਤੇ ਛਲ ਦੇ ਨਾਲ ਛਲਣਾ ਚਾਹੁੰਦੇ ਹੈ। ਬਲ ਛਲ ਚਾਹੇ ਜੀ, ਚਾਹੇ ਪਾਠ ਚਾਹੀਦਾ, ਸਾਹੇ ਗਲਤ ਛਪਿਆ ਹੈ। ਸਿੱਖਾਂ ਨੂੰ ਕਰੋੜਾਂ ਕਰੋੜ ਹੰਕਾਰ, ਕਰੋੜਾਂ ਹੰਕਾਰੀ ਭਾਵੇਂ ਇਕੱਠੇ ਹੋਣ। ਰੂਪ ਰਿਪ ਇਸਤਰੀ ਪਦਾਰਥ ਸੁੱਖ ਜ਼ੋਰ ਵਾਲੇ ਛਲੀਏ ਇੱਛਾ ਵਾਲੇ ਹੋਣ, ਚਾਹੇ ਮੈਨੇ ਇੱਛਾ ਵਾਲੇ ਹੋਣ। ਇੱਥੇ ਜਿਹੜਾ ਪਾਠ ਛਪਿਆ ਆਪਣੇ ਸਾਹੇ ਜੀ, ਇੱਥੇ ਚਾਹੇ ਚਾਹੀਦਾ, ਚਾਹੇ ਮੈਨੇ ਇੱਛਾ ਵਾਲੇ। ਸਤਿਗੁਰ ਸਿੱਖਣ ਕੇ ਰੋਮੈ ਨਾ ਚਾਂਪ ਸਕੇ, ਜਾਮੈ ਗੁਰ ਗਿਆਨ ਧਿਆਨ ਸ਼ਾਸਤਰ ਸੁਣਾਏ ਜੀ। ਭਾਈ ਸਾਹਿਬ ਕਹਿੰਦੇ ਹੈ ਸਤਿਗੁਰੂ ਸਿੱਖਾਂ ਦੇ ਰੋਮ ਨਾ ਚਾਂਪ ਸਕੇ, ਪਰ ਇਹ ਸਾਰੇ ਹੀ ਸਤਿਗੁਰੂ ਜੀ ਉਹਨਾਂ ਸਿੱਖਾਂ ਦੇ ਇੱਕ ਰੋਮ ਨੂੰ ਵੀ ਨਹੀਂ ਚਾਂਪ ਸਕੇ, ਦਬਾ ਨਹੀਂ ਸਕਦੇ। ਜਾਮੈ ਗੁਰ ਗਿਆਨ ਧਿਆਨ ਸ਼ਾਸਤਰ ਸੁਣਾਏ ਜੀ, ਜਿਨ੍ਹਾਂ ਦੇ ਮਨ ਰੂਪ ਹੱਥ ਦੇ ਵਿੱਚ ਸਤਿਗੁਰੂ ਜੀ ਦੇ ਗਿਆਨ ਦਾ ਸ਼ਾਸਤਰ ਕੀ ਖੰਡਾ ਫੜਿਆ ਹੋਇਆ, ਅਤੇ ਸਰੀਰ ਉੱਤੇ ਸਤਿਗੁਰਾਂ ਦੇ ਚਰਨਾਂ ਦੇ ਧਿਆਨ ਰੂਪ ਸੁਨਾਹੇ ਮੈਨੇ ਲੋਹੇ ਦੀ ਵਰਦੀ ਸੰਜੋ ਪਹਿਨੀ ਹੋਈ ਹੈ। ਸੁਨਾਹੇ ਜੀ ਗਿਆਨ ਦਾ ਹਥਿਆਰ ਆ ਅਤੇ ਧਿਆਨ ਦੀ ਸੰਜੋ ਪਾਈ ਹੋਈ ਹੈ। ਤੈਸੇ ਜੈਸੇ ਤੋ ਸਮੇਰ ਊਚ ਅਚਲ ਅਗਾਮਤ ਪਾਵਕ ਪਵਨ ਜਲ ਵਿਆਪਨ ਸਖਤ ਹੈ। ਭਾਈ ਸਾਹਿਬ ਕਹਿੰਦੇ ਆ ਅਚਲ, ਅਚਲ ਨਾਮ ਪਹਾੜ ਦਾ, ਪਾਵਕ ਨਾਮ ਅੱਗ ਦਾ, ਬਾਣੀ ਮੈਨੇ ਬੰਨੀ ਜਾਂ ਰੰਗਤ ਸੰਗਮ ਮਲਾਪ ਵਿਆਪ ਛੂਹਣ। ਭਾਈ ਕਹਿੰਦੇ ਜਿਸ ਤਰ੍ਹਾਂ ਸਮੇਰ ਪਹਾੜ ਬਹੁਤ ਉੱਚਾ ਆ ਜਿੱਥੇ ਹਰਕ ਦੀ ਪਹੁੰਚ ਨਹੀਂ ਹੋ ਸਕਦੀ, ਇਸੇ ਕਰਕੇ ਅੱਗ ਹਵਾ ਅਤੇ ਪਾਣੀ ਉਹਨੂੰ ਵਿਆਪ ਨਹੀਂ ਸਕਦੇ। ਪਾਵਕ ਪ੍ਰਗਾਸ ਤਾਸ ਬਾਣੀ ਚੌਗਨੀ ਚੜ੍ਹਤ ਪੌਣ ਗੌਣ ਧੂਰ ਦੂਰ ਹੋਏ ਚਮਕਦਾ। ਭਲਾ ਕਹਿੰਦੇ ਜੇ ਸਮੇਰ ਉੱਤੇ ਅੱਗ ਦਾ ਪ੍ਰਕਾਸ਼ ਹੋ ਜਾਏ ਉਹਨੂੰ ਚੌਗਣੀ ਰੰਗਤ ਚੜ੍ਹ ਜਾਂਦੀ, ਔਰ ਜੇ ਸਮੇਰ ਉੱਤੇ ਹਵਾ ਗਮਨ ਕਰ ਲਵੇ ਚੱਲ ਜਾਏ ਉਹਦੀ ਧੂੜ ਦੂਰ ਹੋ ਜਾਏਗੀ, ਜੋ ਅੱਗੇ ਨਾਲ ਵੀ ਬਹੁਤ ਹਾਂਜੀ ਚਮਕਣ ਲੱਗ ਜਾਏਗਾ। ਸੰਗਮ ਸੱਲ ਮਲ ਧੋਏ ਨਿਰਮਲ ਕਰੇ ਹਰੇ ਦੁੱਖ ਦੋ ਦੁੱਖ ਦੋਖ ਸੁਣ ਸੁਜਾ ਸਬਕਤ ਹੈ। ਭਾਈ ਸਾਹਿਬ ਕਹਿੰਦੇ ਜੇ ਮੋਲੇ ਧਰਮੀ ਪੈਣ ਨਾਲ ਸਮੇਰ ਪਾਣੀ ਦਾ, ਸਮੇਰ ਪਰਬਤ ਨੂੰ ਪਾਣੀ ਦਾ ਸੰਗਮ ਮਲਾਪ ਹੋ ਜਾਏ ਤਾਂ ਉਹਦੀ ਮੈਲ ਧੋਤੀ ਜਾਏਗੀ, ਇਸ ਤਰ੍ਹਾਂ ਪਾਣੀ ਵੀ ਉਹਨੂੰ ਨਿਰਮਲ ਕਰਦਾ ਹੈਗਾ, ਇਸੇ ਤਰ੍ਹਾਂ ਉਹਦੇ ਦੁੱਖ ਦੇ ਦੋਖ ਨਾਸ ਹੋ ਜਾਣਗੇ, ਤਾਂ ਫਿਰ ਦੇਖਣ ਵਾਲਾ ਅਤੇ ਸੁਣਨ ਵਾਲਾ ਸੁਜਾਸੀ ਹੀ ਉਚਾਰਨ ਕਰੇਗਾ। ਬਖਤ ਮੈਨੇ ਉਚਾਰਨ ਕਰਿਆ, ਸੁਣ ਸੁਜਾਸ ਸੁਣ ਕੇ ਸੁਜਾਸ ਦਾ ਉਚਾਰਨ ਕਰੇਗਾ। ਸੰਗਮ ਮਲਾਪ ਸਲਲ ਮੈਨੇ ਪਾਣੀ, ਮਲ ਤੋਂ ਉਹਦੀ ਮੈਲ ਧੋਏਗਾ, ਨਿਰਮਲ ਪਵਿੱਤਰ ਕਰੇ, ਹਰੇ ਦੁੱਖ ਦੋਖ ਸਾਰੇ ਦੁੱਖਾਂ ਦੇ ਦੋਖਾਂ ਨੂੰ ਦੂਰ ਕਰੇਗਾ। ਸੁਣ ਸੁਜਾਸ ਬਖਤ ਸੁਣ ਕੇ ਹਾਂਜੀ ਉਹਦਾ ਜਾਸੀ ਵਰਣਨ ਕਰੇਗਾ ਵੇਖਣ ਸੁਣਨ ਵਾਲਾ। ਤੈਸੇ ਗੁਰਸਿੱਖ ਜੋਗੀ ਤ੍ਰਿਗੁਣ ਅਤੀਤ ਜੀ ਸ੍ਰੀ ਗੁਰਸਾਹਿਬ ਤੇਰਾ ਸਮਰਥ ਚਲਤ। ਇਸੇ ਤਰ੍ਹਾਂ ਉਸ ਗੁਰਸਿੱਖ ਜੋਗੀ ਦਾ ਜਿਹੜਾ ਚਿੱਤ ਆ ਤਿੰਨਾਂ ਗੁਣਾਂ ਤੋਂ ਸਤੋ ਰਜੋ ਤੋਂ ਤੂੰ ਅਤੀਤ ਹੋਇਆ, ਜੋ ਕਹਿੰਦੇ ਸ੍ਰੀ ਗੁਰੂ ਦੇ ਸ਼ਬਦ ਦੇ ਅੰਮ੍ਰਿਤ ਰਸ ਨੂੰ ਛਕਤ ਹੈ ਛਕਦਾ ਹੈ। ਕੈਸੇ ਸੁੰਦਰ ਸੁੰਦਰ ਦ੍ਰਿਸ਼ਟਾਂਤ ਭਾਈ ਸਾਹਿਬ ਇਸ ਜੀਵ ਨੂੰ ਸਮਝਾਉਣ ਵਾਸਤੇ ਦੱਸਦੇ ਆ ਕਿ ਕਿਸ ਤਰ੍ਹਾਂ ਸਮਝ ਕੇ ਗੁਰਮਤਿ ਔਰ ਗੁਰਸਿੱਖੀ ਨੂੰ ਧਾਰਨ ਕਰ ਲਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।